ਸਮਰੱਥਾ ਨਾਲ ਖੁਸ਼ਖਬਰੀ ਦੀ ਘੋਸ਼ਣਾ। ਲੇਖਕ ਰੋਬਰਟ ਪ੍ਰਕਾਸ਼। ਅਧਿਆਏ ਪਹਿਲਾ। ਸਸ਼ਕਤੀਕਰਨ ਲਈ ਵਿਸ਼ੇਸ਼ ਅਧਿਕਾਰ ਪ੍ਰਾਪਤੀ। ਇੱਕ ਖਾਸ ਉਦੇਸ਼ ਲਈ ਪਰਮੇਸ਼ਵਰ ਯਸੂ ਮਸੀਹ ਨੇ ਆਗੂਆਂ ਲਈ 5 ਪ੍ਰਤੀ ਸੇਵਕਾਈ ਦੀ ਸਿਰਜਣਾ ਕੀਤੀ। ਰਸੂਲ, ਨਬੀ, ਪ੍ਰਚਾਰਕ, ਪਾਸਵਾਨ ਅਤੇ ਉਸਤਾਦ। ਅਗਰ ਅਸੀਂ ਉਸ ਉਦੇਸ਼ ਤੋਂ ਨਜ਼ਰ ਹਟਾਉਂਦੇ ਹਾਂ ਤਾਂ ਕਲੀਸੀਆ ਆਪਣੀ ਸਵਰਗੀ ਬਣਤਰ ਅਤੇ ਅੰਤਰ ਸ਼ਕਤੀ ਦੀ ਵਿਵਸਥਾ ਵਿੱਚ ਅਸਫਲ ਹੋ ਜਾਵੇਗੀ। ਸੰਪੂਰਨ ਕਲੀਸੀਆ ਦੀ ਮੰਜ਼ਿਲ ਇਹਨਾਂ ਕਿਰਪਾਵਾਨ ਆਗੂਆਂ ਦੇ ਉੱਪਰ ਨਿਰਭਰ ਕਰਦੀ ਹੈ ਅਤੇ ਆਗੂਆਂ ਦੀ ਸਫਲਤਾ ਕਲੀਸੀਆ ਦੇ ਸਸ਼ਕਤੀਕਰਨ ਉੱਤੇ ਨਿਰਭਰ ਕਰਦੀ ਹੈ। ਮੈਂ ਇੱਥੇ ਵਿਸਥਾਰ ਨਾਲ ਵਿਆਖਿਆ ਕਰਾਂਗਾ ਕਿ ਬਹੁਤ ਥੋੜ੍ਹਿਆਂ ਦਾ ਧਿਆਨ ਇਸ ਗੱਲ ਵੱਲ ਹੈ ਕਿ 5 ਪ੍ਰਤੀ ਸੇਵਕਾਈ ਦਾ ਅਭਿਸ਼ੇਕ ਸਥਾਨਾਂਤਰਣ ਯੋਗ ਅਤੇ ਦੁਬਾਰਾ ਲਾਗੂ ਹੋਣ ਦੇ ਯੋਗ ਹੈ। ਉਹਨਾਂ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਪ੍ਰਚਾਰਕ ਅਤੇ ਕਈਆਂ ਨੂੰ ਪਾਸਵਾਨ ਅਤੇ ਉਸਤਾਦ ਕਰਕੇ ਦੇ ਦਿੱਤਾ ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹ ਉਸਰਦੀ ਜਾਵੇ। ਅਫਸੀਆਂ ਦਾ ਖੱਤ 4 ਅਧਿਆਈ ਦੀ 11 ਅਤੇ 12। ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ ਸਿੱਧਤਾਈ ਯੂਨਾਨੀ ਭਾਸ਼ਾ ਦਾ ਕਟਾਰਮੋਸ ਸ਼ਬਦ ਹੈ ਜਿਸ ਦਾ ਅਨੁਵਾਦ ਸੁਸੱਜਿਤ, ਸਜਾਉਣਾ ਸ਼ਬਦ ਨਾਲ ਕੀਤਾ ਜਾ ਸਕਦਾ ਹੈ। 5 ਪ੍ਰਤੀ ਸੇਵਕਾਈ ਦੀ ਮੁੱਖ ਬੁਲਾਹਟ ਰਸੂਲ, ਨਬੀ, ਪ੍ਰਚਾਰਕ, ਪਾਸਵਾਨ ਅਤੇ ਉਸਤਾਦ ਸੰਤ ਸਿੱਧ ਅਤੇ ਸੁਸੱਜਿਤ ਹੋਣ ਤੋਂ ਹੈ ਤਾਂ ਕਿ ਮਸੀਹ ਦੀ ਦੇਹੀ ਸੇਵਕਾਈ ਦੇ ਕੰਮ ਨੂੰ ਕਰ ਸਕੇ। 5 ਪ੍ਰਤੀ ਮੈਂਬਰਾਂ ਨੂੰ ਅੱਗ ਲਾਉਣ ਦੀ ਸ਼ੁਰੂਆਤ ਕਰਨ ਵਾਲੇ ਕਿਹਾ ਜਾਂਦਾ ਹੈ ਜੋ ਸਧਾਰਨ ਵਿਸ਼ਵਾਸੀਆਂ ਨੂੰ ਸੁਸੱਜਿਤ ਹੋਣ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਦਾ ਆਪਣੇ ਆਪ ਵਿੱਚ ਅੰਤ ਨਹੀਂ ਹੁੰਦਾ ਅਤੇ ਉਹਨਾਂ ਦੀ ਬੁਲਾਹਟ ਅਤੇ ਸਫਲਤਾ ਕਲੀਸੀਆ ਦੀ ਆਗਿਆਕਾਰੀ ਉੱਤੇ ਨਿਰਭਰ ਕਰਦੀ ਹੈ। 5 ਪ੍ਰਤੀ ਸੇਵਕਾਈ ਵਿਸ਼ਵਾਸੀ ਲਈ ਦਰਪਣ ਦਾ ਕੰਮ ਕਰਦੀਆਂ ਹਨ ਅਤੇ ਉਹਨਾਂ ਨੂੰ ਪਰਮੇਸ਼ਵਰ ਦੁਆਰਾ ਦਿੱਤੀ ਦਇਆ ਅਤੇ ਅੰਤਰ ਸ਼ਕਤੀ ਦਾ ਭੇਦ ਪ੍ਰਗਟ ਕਰਦੀਆਂ ਹਨ। ਆਇਤ ਸਪਸ਼ਟ ਰੂਪ ਵਿੱਚ 5 ਪ੍ਰਤੀ ਸੇਵਕਾਈ ਦੇ ਵਰਦਾਨ ਅਤੇ ਅਭਿਸ਼ੇਕ ਨੂੰ ਸਭ ਵਿਸ਼ਵਾਸੀਆਂ ਨੂੰ ਦੁਬਾਰਾ ਦਿੱਤੇ ਜਾਣ ਦੇ ਇਰਾਦੇ ਬਾਰੇ ਵਿਆਖਿਆ ਕਰਦੀ ਹੈ। 5 ਪ੍ਰਤੀ ਸੇਵਕਾਈ ਵਿਸ਼ੇਸ਼ ਨਹੀਂ ਹਨ, ਜੋ ਵੀ ਉਹਨਾਂ ਵਿੱਚ ਅਦੁੱਤੀ ਦਿਖਦਾ ਹੈ ਸੋ ਇੱਕ ਚਿੰਨ੍ਹ ਅਤੇ ਨਕਸ਼ਾ ਹੈ ਕਿ ਪਰਮੇਸ਼ਵਰ ਵਿਸ਼ਵਾਸੀਆਂ ਨੂੰ ਉਹਨਾਂ ਦੀ ਤਰ੍ਹਾਂ ਵਿਸ਼ੇਸ਼ ਬਣਾਉਣਾ ਚਾਹੁੰਦਾ ਹੈ। ਫਲਵੰਤ ਅਭਿਸ਼ੇਕ ਇੱਕ ਲੜੀਬੱਧ ਵਿਸ਼ਾ ਵਸਤੂ ਹੈ, ਪਹਿਲਾਂ 5 ਪ੍ਰਤੀ ਸੇਵਕਾਈ ਵਿੱਚ ਪ੍ਰਗਟ ਹੋਇਆ ਅਤੇ ਤਦ ਸਰੀਰ ਵਿੱਚ ਪਰਪੱਕ ਅਤੇ ਸੁਸੱਜਿਤ ਹੋਣ ਲਈ ਸਪਸ਼ਟ ਹੁੰਦਾ ਹੈ। ਅਗਰ ਤੁਸੀਂ 5 ਪ੍ਰਤੀ ਸੇਵਕਾਈ ਲਈ ਬੁਲਾਏ ਗਏ ਹੋ ਤਾਂ ਤੁਹਾਡੀ ਮਹਾਨਤਮ ਉਪਲਬਧੀ ਇਹ ਨਹੀਂ ਕਿ ਤੁਸੀਂ ਆਪਣੇ ਵਰਦਾਨ ਨਾਲ ਹੀ ਸੇਵਾ ਕਰੋ, ਭਾਵੇਂ ਉਹ ਬਹੁਤ ਮਹੱਤਵਪੂਰਨ ਅਤੇ ਕੀਮਤ ਵਾਲਾ ਹੈ। ਇਸ ਤੋਂ ਇਲਾਵਾ ਤੁਹਾਡੀ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਇਹ ਹੈ ਕਿ ਤੁਸੀਂ ਆਪਣੇ ਵਰਦਾਨ ਦੂਸਰਿਆਂ ਨੂੰ ਦਿਓ ਅਤੇ ਸਫਲਤਾਪੂਰਵਕ ਉਹਨਾਂ ਦੁਆਰਾ ਸੇਵਕਾਈ ਕਰੋ। ਅਫਸੀਆਂ ਦੇ ਲੇਖਕ ਰਸੂਲ ਪੌਲਸ ਨੇ ਆਪਣੀ ਬੁਲਾਹਟ ਨੂੰ ਅੱਛੀ ਤਰ੍ਹਾਂ ਜਾਣ ਲਿਆ ਸੀ। ਉਹ ਆਪਣੀ ਸਿੱਖਿਆ ਨਾਲ ਜੁੜਿਆ ਰਿਹਾ ਅਤੇ ਨਿਰੰਤਰ ਦੂਸਰਿਆਂ ਦਾ ਸਸ਼ਕਤੀਕਰਨ ਕਰਦਾ ਰਿਹਾ। ਇਸ ਉਪਦੇਸ਼ ਅਤੇ ਹੁਕਮ ਉੱਤੇ ਧਿਆਨ ਦਿਓ ਜੋ ਉਸਨੇ ਆਪਣੇ ਚੇਲੇ ਤਿਮੋਥੀਅਸ ਨੂੰ ਦਿੱਤਾ ਸੀ ਅਤੇ ਜਿਹੜੀਆਂ ਗੱਲਾਂ ਤੈਂ ਬਹੁਤਿਆਂ ਗਵਾਹਾਂ ਦੇ ਸਾਹਮਣੇ ਮੈਥੋਂ ਸੁਣੀਆਂ, ਅਜਿਹੇ ਮਾਤਬਰ ਮਨੁੱਖਾਂ ਨੂੰ ਸੌਂਪ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਦੇ ਯੋਗ ਹੋਣ। ਦੂਜਾ ਤਿਮੋਥੀਅਸ 2:2। ਨਵੇਂ ਨੇਮ ਦਾ ਨਮੂਨਾ। ਰਸੂਲ ਪੌਲਸ ਆਪਣੀ ਸੇਵਕਾਈ ਨੂੰ ਦੁਹਰਾਉਣ ਵਿੱਚ ਵਿਸ਼ਵਾਸ ਕਰਦਾ ਸੀ ਅਤੇ ਉਸਨੇ ਸਪਸ਼ਟ ਰੂਪ ਵਿੱਚ ਦੂਸਰੇ ਮਾਤਬਰ ਮਨੁੱਖਾਂ ਨੂੰ ਵੀ ਉਹ ਹੁਕਮ ਅਤੇ ਸਿੱਖਿਆਵਾਂ ਸਿਖਾਉਣ ਦਾ ਜ਼ਿਕਰ ਕੀਤਾ ਜੋ ਤਿਮੋਥੀਅਸ ਨੂੰ ਸਿਖਾਈਆਂ ਗਈਆਂ ਸਨ। ਪਵਿੱਤਰ ਸ਼ਾਸਤਰ ਅਭਿਸ਼ਿਕਤ ਵਿਅਕਤੀ, ਵਰਦਾਨ ਪਾਏ ਹੋਏ ਵਿਅਕਤੀ ਅਤੇ ਨਾ ਹੀ ਵਿਸ਼ੇਸ਼ ਬੁਲਾਏ ਹੋਏ ਵਿਅਕਤੀਆਂ ਦਾ ਵਰਣਨ ਕਰਦਾ ਹੈ। 5 ਪ੍ਰਤੀ ਸੇਵਕਾਈ ਨੂੰ ਦੁਹਰਾਉਣ ਲਈ ਭਰੋਸੇ ਯੋਗਤਾ ਦਾ ਗੁਣ ਹੋਣਾ ਜ਼ਰੂਰੀ ਹੈ। ਭਰੋਸੇ ਯੋਗਤਾ ਇੱਕ ਚਾਬੀ ਹੈ ਕਿਉਂਕਿ ਮੂਲ ਤੌਰ 'ਤੇ 5 ਪ੍ਰਤੀ ਸੇਵਕਾਈ ਦੇ ਅਭਿਸ਼ੇਕ ਅਤੇ ਵਰਦਾਨ ਸਥਾਨਾਂਤਰਣ ਯੋਗ ਅਤੇ ਦੁਹਰਾਉਣ ਯੋਗ ਹਨ। ਭਰੋਸੇ ਯੋਗ ਆਦਮੀਆਂ ਅਤੇ ਔਰਤਾਂ ਨੂੰ ਲੱਭਣ ਦੀ ਥਾਂ 'ਤੇ ਬਹੁਤੇ ਆਗੂ ਵਿਸ਼ੇਸ਼ ਵਰਦਾਨ, ਬੁਲਾਏ ਹੋਏ ਅਤੇ ਅਭਿਸ਼ੇਕ ਪਾਏ ਹੋਏ ਨੂੰ ਲੱਭਦੇ ਹਨ ਅਤੇ ਆਪਣੀ ਸੇਵਕਾਈ ਟੀਮ ਵਿੱਚ ਸ਼ਾਮਲ ਕਰਦੇ ਹਨ। ਦੂਜਾ ਤਿਮੋਥੀ 2:2 ਵਿੱਚ ਦੱਸੀ ਲੜੀਬੱਧ ਕਿਰਿਆ ਨੂੰ ਦੁਹਰਾਉਣ ਬਾਰੇ ਸੋਚੋ। ਪੌਲਸ ਤੋਂ ਤਿਮੋਥੀਅਸ, ਤਿਮੋਥੀਅਸ ਤੋਂ ਭਰੋਸੇਯੋਗ ਮਨੁੱਖਾਂ ਅਤੇ ਭਰੋਸੇਯੋਗ ਮਨੁੱਖਾਂ ਤੋਂ ਦੂਸਰਿਆਂ ਨੂੰ। ਸਧਾਰਨ ਸ਼ਬਦਾਂ ਵਿੱਚ ਭਰੋਸੇਯੋਗਤਾ ਤੁਹਾਡੇ ਵਿਸ਼ਵਾਸ ਪ੍ਰਤੀ ਨਿਸ਼ਚੇ ਨੂੰ ਸਪਸ਼ਟ ਕਰਦੀ ਹੈ। ਅਤੇ ਇਹ ਗੁਣ ਤੁਹਾਨੂੰ ਸਸ਼ਕਤੀਕਰਨ ਲਈ ਸਥਾਨ ਦਿੰਦਾ ਹੈ। ਪੌਲਸ ਆਪਣੇ ਵਰਦਾਨ ਅਤੇ ਅਭਿਸ਼ੇਕ ਦੂਸਰਿਆਂ ਨੂੰ ਦੇਣ ਲਈ ਹਮੇਸ਼ਾ ਭਾਲ ਕਰਦਾ ਰਹਿੰਦਾ ਸੀ। ਉਹ ਇੱਕ ਬਹੁਤ ਵੱਡਾ ਦੁਹਰਾਉਣ ਵਾਲਾ ਸੀ। ਇਹਨਾਂ ਆਇਤਾਂ ਉੱਤੇ ਧਿਆਨ ਦਿਓ, ਕਿਉਂ ਜੋ ਮੈਂ ਤੁਹਾਡੇ ਦਰਸ਼ਨ ਨੂੰ ਬਹੁਤ ਤਰਸਦਾ ਹਾਂ। ਭਾਈ ਜਾਣੋ, ਕੋਈ ਆਤਮਕ ਦਾਨ ਤੁਹਾਨੂੰ ਦੁਆਵਾਂ ਜੋ ਤੁਸੀਂ ਤਕੜੇ ਹੋ ਜਾਵੋ। ਤਾਤਪਰ ਇਹ ਹੈ ਕਿ ਤੁਸਾਂ ਵਿੱਚ ਰਲ ਕੇ ਆਪਸ ਦੀ ਨੇਚਾ ਦੇ ਕਾਰਨ ਜਿਹੜੀ ਤੁਹਾਡੇ ਅਤੇ ਮੇਰੇ ਵਿੱਚ ਹੈ, ਸਾਡੀ ਦੋਹਾਂ ਦੀ ਨਿਸ਼ਾ ਹੋਵੇ। ਰੋਮੀਆਂ ਨੂੰ ਪਹਿਲਾ ਅਧਿਆਇ 11-12। ਤੂੰ ਉਸ ਦਾਤ ਦੀ ਬੇਪਰਵਾਹੀ ਨਾ ਕਰ ਜੋ ਤੇਰੇ ਵਿੱਚ ਹੈ ਅਤੇ ਜਿਹੜੀ ਅਗੰਮ ਵਾਕ ਦੇ ਰਾਹੀਂ ਪ੍ਰੀਹਾ ਦੇ ਹੱਥ ਰੱਖਣ ਨਾਲ ਤੈਨੂੰ ਦਿੱਤੀ ਗਈ। ਪਹਿਲਾ ਤਿਮੋਥੀਅਸ 4:14। ਇਸ ਕਾਰਨ ਮੈਂ ਤੈਨੂੰ ਚਿਤਾਰਦਾ ਹਾਂ, ਭਾਈ, ਤੂੰ ਪਰਮੇਸ਼ਵਰ ਦੀ ਉਸ ਦਾਤ ਨੂੰ ਜੋ ਤੇਰੇ ਉੱਤੇ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲੀ ਚਮਕਾ ਦੇ। ਦੂਜਾ ਤਿਮੋਥੀਅਸ 1:6। ਇਸ ਸੱਚਾਈ ਨੂੰ ਅਫਸੀਆਂ 4:11-12 ਦੇ ਅਨੁਸਾਰ ਅਭਿਆਸ ਕਰੋ ਅਤੇ ਯਾਦ ਕਰੋ, ਸਫਲਤਾ ਲਈ ਮਸੀਹ ਦੀ ਦੇਹੀ ਨੂੰ ਸੁਸੱਜਿਤ ਕਰਨ ਦੀ ਯੋਗਤਾ ਨਾਲ ਜੋੜਿਆ ਜਾਂਦਾ ਹੈ। ਦੇਹੀ ਉਨਾ ਕੁ ਹੀ ਪ੍ਰਭਾਵਸ਼ਾਲੀ ਹੋਈ ਜਿੰਨਾ ਕੁ ਉਹ ਖੁਦ ਹਨ। ਅਗਰ ਇਹ ਸੱਚ ਹੈ ਤਾਂ ਸਾਨੂੰ ਮਸੀਹ ਯੱਸੂ ਦੇ ਜੀਵਨ ਵਿੱਚ ਸਸ਼ਕਤੀਕਰਨ ਦੇ ਸਪਸ਼ਟ ਸਬੂਤ ਲੱਭਣ ਦੀ ਲੋੜ ਹੈ। ਹੇਠਾਂ ਲਿਖੇ ਵਚਨਾਂ ਉੱਤੇ ਧਿਆਨ ਦਿਓ। ਚੇਲਾ ਗੁਰੂ ਨਾਲੋਂ ਵੱਡਾ ਨਹੀਂ, ਪਰ ਹਰੇਕ ਜਦ ਪੂਰਾ ਹੋ ਗਿਆ ਤਦ ਆਪਣੇ ਗੁਰੂ ਵਰਗਾ ਹੋਵੇਗਾ। ਲੂਕਾ 6:40। ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ, ਕੀ ਤੁਸੀਂ ਸਵਾਮੀ ਦੇ ਸਪਸ਼ਟ ਵਚਨਾਂ ਨੂੰ ਸੁਣਿਆ ਹੈ? ਹਰ ਇੱਕ ਜਦੋਂ ਉਹ ਸੰਪੂਰਨ ਸਿੱਖਿਅਤ ਹੁੰਦਾ ਹੈ ਆਪਣੇ ਉਸਤਾਦ ਦੀ ਤਰ੍ਹਾਂ ਹੋਵੇਗਾ। ਮਸੀਹ ਯੱਸੂ ਦਾ ਇਹ ਮਿਸ਼ਨ ਸੀ ਕਿ ਉਹ ਆਪਣੇ ਆਪ ਨੂੰ ਆਪਣੇ ਚੇਲਿਆਂ ਨੂੰ ਦੇ ਦੇਵੇ ਤਾਂ ਕਿ ਉਹ ਵੀ ਉਹਦੇ ਵਰਗੇ ਬਣਨ। ਮਿੱਤਰ ਉਸ ਦਾ ਉਦੇਸ਼ ਅਤੇ ਨਿਸ਼ਾਨਾ ਬਦਲਿਆ ਨਹੀਂ ਹੈ। ਉਹ ਅੱਜ ਵੀ ਇੱਛਾ ਰੱਖਦਾ ਹੈ ਕਿ ਉਸ ਦੇ ਚੇਲੇ ਸੰਪੂਰਨ ਸਿੱਖਿਅਤ ਅਤੇ ਪਰਪੱਕ ਹੋਣ ਤਾਂ ਕਿ ਉਹ ਆਪਣੇ ਵਿੱਚੋਂ ਮਸੀਹ ਨੂੰ ਵਿਖਾ ਸਕਣ। ਉਸ ਦੀ ਆਮਦ ਹੋਣ ਤੋਂ ਪਹਿਲਾਂ ਉਸ ਦੇ ਹੁਕਮ ਉੱਤੇ ਧਿਆਨ ਦਿਓ। ਇਸ ਲਈ ਤੁਸਾਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਰ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਅਰ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਅਤੇ ਵੇਖੋ, ਮੈਂ ਯੁੱਗ ਦੇ ਅੰਤ ਤੀਕਰ ਤੁਹਾਡੇ ਹਰ ਵੇਲੇ ਨਾਲ ਹਾਂ। ਮੱਤੀ 28:19-20। ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ, ਮਸੀਹ ਯੱਸੂ ਨੇ ਹੁਕਮ ਦਿੱਤਾ ਸਾਰੀਆਂ ਗੱਲਾਂ, ਖੁਸ਼ਖਬਰੀ ਦੇ ਪ੍ਰਚਾਰ ਸਮੇਤ ਬਿਮਾਰਾਂ ਨੂੰ ਚੰਗਿਆ ਕਰਨਾ, ਮੁਰਦਿਆਂ ਨੂੰ ਜਿਵਾਲਣਾ ਅਤੇ ਦੁਸ਼ਟ ਆਤਮਿਆਂ ਨੂੰ ਕੱਢਣਾ, ਸਭ ਦੇਸ਼ਾਂ ਦੇ ਹਰੇਕ ਚੇਲੇ ਨੂੰ ਸਿਖਾਉਣਾ। ਮੱਤੀ 10:7-8। ਇਸੇ ਰੁਤਬੇ ਅਨੁਸਾਰ ਵਿਸ਼ੇਸ਼ ਯੋਗਤਾਵਾਂ ਆਗੂਆਂ ਨੂੰ ਸਧਾਰਨ ਵਿਸ਼ਵਾਸੀਆਂ ਤੋਂ ਵੱਖਰਾ ਨਹੀਂ ਕਰਦੀਆਂ। ਮਸੀਹ ਯੱਸੂ ਆਪਣੇ ਚੇਲਿਆਂ ਵਿੱਚ ਬਹੁਤ ਵਿਸ਼ਵਾਸ ਕਰਦਾ ਸੀ ਜਿਹੜੇ 12 ਦੀ ਗਿਣਤੀ ਤੋਂ ਕਿਤੇ ਵੱਧ ਸਨ। ਲੂਕਾ 10:1, ਮਰਕੁਸ 9:38-39। ਮਸੀਹ ਨੇ ਬਿਉਂਤ ਵੱਧ ਤਰੀਕੇ ਨਾਲ ਆਪਣੇ ਆਪ ਨੂੰ ਚੇਲਿਆਂ ਲਈ ਖਰਚ ਕਰ ਦਿੱਤਾ, ਜਿਵੇਂ ਕਿ ਉਸਨੇ ਸਿਖਾਇਆ, ਸੇਵਕਾਈ ਨੂੰ ਨਮੂਨੇ ਵਿੱਚ ਢਾਲਿਆ ਅਤੇ ਉਹਨਾਂ ਨੂੰ ਭੇਜਿਆ ਕਿ ਉਸ ਦੇ ਕੰਮਾਂ ਨੂੰ ਦੁਹਰਾਉਣ। ਭਾਵੇਂ ਯੱਸੂ ਪਰਮੇਸ਼ਵਰ ਦਾ ਪੁੱਤਰ ਸੀ, ਫਿਰ ਵੀ ਉਸਨੇ ਸਧਾਰਨ ਮਨੁੱਖਾਂ ਦੀ ਤਰ੍ਹਾਂ ਸੇਵਕਾਈ ਕੀਤੀ, ਸੰਪੂਰਨ ਤੌਰ 'ਤੇ ਪਿਤਾ ਵੱਲ ਸਮਰਪਿਤ ਰਿਹਾ ਅਤੇ ਪਵਿੱਤਰ ਆਤਮਾ ਦੁਆਰਾ ਸਸ਼ਕਤੀ ਸੰਪੰਨ ਹੋਇਆ। ਫਿਲਪੀਆਂ 2:5-8। ਇਸ ਤਰ੍ਹਾਂ ਉਸ ਦਾ ਨਮੂਨਾ ਦੁਹਰਾਉਣ ਵਾਲਾ ਸੀ ਅਤੇ ਉਸਨੇ ਜ਼ੋਰਦਾਰ ਤਰੀਕੇ ਨਾਲ ਆਪਣੇ ਚੇਲਿਆਂ ਨੂੰ ਉਹ ਕਰਨ ਲਈ ਕਿਹਾ ਜੋ ਉਸਨੇ ਖੁਦ ਕੀਤਾ ਸੀ। ਹੇਠਾਂ ਲਿਖੀਆਂ ਗੱਲਾਂ ਉੱਤੇ ਧਿਆਨ ਦਿਓ। ਪਾਣੀ ਉੱਪਰ ਚੱਲਦੇ ਵਕਤ ਉਸਨੇ ਪਤਰਸ ਨੂੰ ਵੀ ਅਜਿਹਾ ਹੀ ਕਰਨ ਲਈ ਪ੍ਰੇਰਿਤ ਕੀਤਾ। ਥੋੜ੍ਹੇ ਸਮੇਂ ਲਈ ਪਤਰਸ ਸਫਲਤਾਪੂਰਵਕ ਪਾਣੀ ਉੱਤੇ ਤੁਰਿਆ। ਮੱਤੀ 14:26-29। ਜਦ ਚੇਲੇ ਮਸੀਹ ਯੱਸੂ ਦੁਆਰਾ ਸ਼ਰਾਪਿਤ ਅੰਜੀਰ ਦੇ ਦਰਖਤ ਨੂੰ ਇੰਨੀ ਛੇਤੀ ਸੁੱਕਣ ਉੱਤੇ ਹੈਰਾਨ ਹੋ ਰਹੇ ਸਨ, ਮਸੀਹ ਨੇ ਝੱਟ ਉਹਨਾਂ ਨੂੰ ਸਿਖਾਇਆ ਕਿ ਉਹ ਵੀ ਅਜਿਹਾ ਕਰ ਸਕਦੇ ਹਨ। ਮੱਤੀ 21:20-22। ਮਸੀਹ ਯੱਸੂ ਨੇ 12 ਅਤੇ 17 ਨੂੰ ਪ੍ਰਚਾਰ ਕਰਨ, ਬਿਮਾਰਾਂ ਨੂੰ ਚੰਗਿਆਂ ਕਰਨ ਅਤੇ ਦੁਸ਼ਟ ਆਤਮਿਆਂ ਨੂੰ ਕੱਢਣ ਲਈ ਸਸ਼ਕਤੀਕਰਨ ਕੀਤਾ ਅਤੇ ਅਕਸਰ ਉਹ ਅਜਿਹਾ ਕਰਿਆ ਕਰਦਾ ਸੀ। ਲੂਕਾ 9:1-2, 9:49-50, ਲੂਕਾ 10:1-9, 17-19। ਮਸੀਹ ਯੱਸੂ ਨੇ ਇੱਕ ਅਚੰਭਾ ਕਰਨ ਵਾਲਾ ਵਾਅਦਾ ਕੀਤਾ ਕਿ ਹਰ ਇੱਕ ਜਿਹੜਾ ਉਸ ਉੱਤੇ ਨੇਚਾ ਕਰਦਾ ਹੈ ਉਹ ਵੀ ਅਚੰਬੇ ਵਾਲੇ ਉਹ ਕੰਮ ਕਰ ਸਕਦਾ ਹੈ ਜਿਹੇ ਉਸਨੇ ਕੀਤੇ ਸਨ। ਯੋਹੰਨਾ 14:12। ਮੈਂ ਤੁਹਾਨੂੰ ਖੁਸ਼ਖਬਰੀ ਦੀਆਂ ਪੁਸਤਕਾਂ ਪੜ੍ਹ ਕੇ ਮਸੀਹ ਬਾਰੇ ਸਿੱਖਣ ਲਈ, ਸੇਵਕਾਈ ਲਈ, ਦੂਸਰਿਆਂ ਦਾ ਸਸ਼ਕਤੀਕਰਨ ਲਈ ਮਸੀਹ ਯਸੂ ਨੇ ਵਿਅਕਤੀਗਤ ਆਰਾਮ ਅਤੇ ਸਥਾਨ ਦਾ ਬਲੀਦਾਨ ਕੀਤਾ ਤਾਂ ਕਿ ਉਹ ਖੁਦ ਨੂੰ ਦੂਸਰਿਆਂ ਉੱਤੇ ਦੁਹਰਾਵੇ। ਇਸ ਲਈ ਪ੍ਰੇਰਿਤ ਕਰਾਂਗਾ, ਠੀਕ 3 ਸਾਲਾਂ ਦੇ ਅੰਦਰ ਉਸਨੇ ਸਫਲਤਾਪੂਰਵਕ ਸਿੱਖੇ ਹੋਏ ਚੇਲਿਆਂ ਨੂੰ ਇਸ ਧਰਤੀ ਉੱਪਰ ਆਤਮ ਵਿਸ਼ਵਾਸ ਨਾਲ ਛੱਡਿਆ ਕਿ ਉਹ ਉਸਦਾ ਸੰਦੇਸ਼ ਅਤੇ ਉਦੇਸ਼ ਬਣੇ ਰਹਿਣਗੇ। ਮਿੱਤਰ, ਕੀ ਤੁਸੀਂ ਇੱਕ ਵਾਰ ਵੀ ਅਜਿਹੀ ਗੱਲ ਲੱਭ ਸਕਦੇ ਹੋ ਕਿ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਹੋਵੇ, ਪਿੱਛੇ ਖੜ੍ਹੇ ਰਹੋ, ਮੈਂ ਵਿਸ਼ੇਸ਼ ਤੌਰ 'ਤੇ ਅਭਿਸ਼ਿਕਤ ਹਾਂ ਅਤੇ ਜੋ ਮੈਂ ਕਰ ਰਿਹਾ ਹਾਂ ਉਹ ਤੁਸੀਂ ਨਹੀਂ ਕਰ ਸਕਦੇ?
ਸਸ਼ਕਤੀਕਰਨ ਦੇ ਭਿੰਨ ਭਿੰਨ ਦਰਜੇ।
ਬਹੁਤ ਸਾਲਾਂ ਤੋਂ ਮੈਂ ਭਿੰਨ ਭਿੰਨ ਤਰੀਕਿਆਂ ਨਾਲ ਆਗੂ ਆਪਣੇ ਵਰਦਾਨਾਂ ਅਤੇ ਬੁਲਾਹਟਾਂ ਅਤੇ ਕਿਵੇਂ ਉਹ ਭਿੰਨ ਭਿੰਨ ਤਰੀਕਿਆਂ ਨਾਲ ਦੂਸਰਿਆਂ ਦਾ ਸਸ਼ਕਤੀਕਰਨ ਕਰਦੇ ਹਨ ਨੂੰ ਦੇਖਿਆ ਹੈ। ਹੇਠਾਂ ਦਿੱਤਾ ਚਾਰਟ ਸਾਡੀ ਸਹਾਇਤਾ ਕਰਦਾ ਹੈ ਕਿ ਅਸੀਂ ਕਿੱਥੇ ਹਾਂ ਅਤੇ ਪਰਮੇਸ਼ਵਰ ਸਾਨੂੰ ਕਿੱਥੇ ਵੇਖਣਾ ਚਾਹੁੰਦਾ ਹੈ। ਸਸ਼ਕਤੀਕਰਨ ਦੇ ਦਰਜੇ। ਸਭ ਤੋਂ ਨੀਵਾਂ ਦਰਜਾ ਸਵੈ ਕੇਂਦਰਿਤ। ਆਗੂਆਂ ਦੀ ਜੀਵਨ ਸ਼ੈਲੀ ਅਤੇ ਪਹਿਲੂ। ਇਹ ਆਗੂ ਸੰਪੂਰਨ ਤੌਰ 'ਤੇ ਆਪਣੇ ਵਰਦਾਨ ਅਤੇ ਅਭਿਸ਼ੇਕ ਨੂੰ ਵਰਤਦੇ ਹੋਏ ਪਰਮੇਸ਼ਵਰ ਦੀ ਸੇਵਾ ਕਰਨ ਲਈ ਖੁਦ ਉੱਪਰ ਧਿਆਨ ਕਰਦਾ ਹੈ। ਇਸ ਆਗੂ ਕੋਲ ਦੂਸਰਿਆਂ ਨੂੰ ਸਸ਼ਕਤੀਕਰਨ ਕਰਨ ਦਾ ਕੋਈ ਨਜ਼ਰੀਆ ਨਹੀਂ ਹੁੰਦਾ, ਇਸ ਕਾਰਨ ਉਹ ਅਜਿਹਾ ਕਰਨ ਦਾ ਯਤਨ ਵੀ ਨਹੀਂ ਕਰਦਾ। ਇਹ ਆਗੂ ਖੁਦ ਨੂੰ ਅਭਿਸ਼ਿਕਤ ਅਤੇ ਦੂਸਰਿਆਂ ਨੂੰ ਸਧਾਰਨ ਸਮਝਦਾ ਹੈ। ਇੱਕ ਪਾਸਵਾਨ ਆਪਣੇ ਝੁੰਡ ਦੀ ਚਰਾਈ ਉੱਪਰ ਸੰਪੂਰਨ ਧਿਆਨ ਦੇਵੇਗਾ ਅਤੇ ਇੱਕ ਨਿਗਾਹਬਾਨ ਗੁਆਚਿਆਂ ਹੋਇਆਂ ਨੂੰ ਮਸੀਹ ਵਿੱਚ ਲੱਭਣ ਲਈ ਪੂਰਾ ਧਿਆਨ ਕਰੇਗਾ ਆਦਿ। ਸਸ਼ਕਤੀਕਰਨ ਦੇ ਦਰਜੇ। ਕੁਝ ਚੁਣਿਆ ਹੋਇਆਂ ਦਾ ਅੰਸ਼ਿਕ ਸਸ਼ਕਤੀਕਰਨ। ਆਗੂਆਂ ਦੀ ਜੀਵਨ ਸ਼ੈਲੀ ਅਤੇ ਪਹਿਲੂ। ਇਹ ਆਗੂ ਆਪਣਾ ਬਹੁਤਾ ਸਮਾਂ ਦੂਸਰਿਆਂ ਨੂੰ ਅਭਿਸ਼ੇਕ ਕਰਨ ਵਿੱਚ ਖਰਚ ਕਰਦਾ ਹੈ, ਜਿਵੇਂ ਉੱਪਰ ਦੱਸਿਆ ਗਿਆ ਹੈ। ਫਿਰ ਵੀ ਇਹ ਆਗੂ ਭਿੰਨਤਾ ਕਰਦਾ ਹੋਇਆ ਸਮਝਦਾ ਹੈ ਕਿ ਕੁਝ ਵਿਸ਼ੇਸ਼ ਭਵਿੱਖ ਦੇ ਆਗੂ ਹਨ ਜਿਨ੍ਹਾਂ ਦਾ ਉਸ ਨੂੰ ਸਸ਼ਕਤੀਕਰਨ ਕਰਨਾ ਚਾਹੀਦਾ ਹੈ। ਆਪਣੇ ਪ੍ਰਭਾਵਿਤ ਕਰਨ ਦੇ ਖੇਤਰ ਵਿੱਚ ਅਜਿਹੇ ਆਗੂ ਸੰਭਾਵਨਾ ਲੱਭਦੇ ਹਨ। ਆਉਣ ਵਾਲੇ ਆਗੂਆਂ ਵਿੱਚ ਅਭਿਸ਼ੇਕ ਅਤੇ ਬੁਲਾਹਟ ਕੇਵਲ ਆਪਣੇ ਆਗੂ ਨੂੰ ਸਸ਼ਕਤੀਕਰਨ ਕਰਨ ਲਈ ਵਰਤਣ ਦਾ ਯਤਨ ਕਰਦੇ ਹਨ। ਉਦਾਹਰਣ ਤੌਰ 'ਤੇ ਇੱਕ ਪ੍ਰਚਾਰਕ ਸਭਾ ਵਿੱਚ ਕੁਝ ਨਵੇਂ ਪ੍ਰਚਾਰਕਾਂ ਨੂੰ ਸਥਾਪਿਤ ਕਰੇਗਾ। ਇਸ ਪ੍ਰਕਾਰ ਪ੍ਰਚਾਰਕ ਉਹਨਾਂ ਨੂੰ ਬੁਲਾਏਗਾ ਅਤੇ ਉਹਨਾਂ ਨੂੰ ਸੁਸੱਜਿਤ ਕਰੇਗਾ। ਸਸ਼ਕਤੀਕਰਨ ਥੋੜ੍ਹਿਆਂ ਵਿੱਚ ਹੀ ਹੋਵੇਗਾ, ਨਾ ਕਿ ਪੂਰੀ ਦੇਹੀ ਮਸੀਹ ਦੀ ਕਲੀਸੀਆ ਵਿੱਚ। ਦੂਸਰਾ ਸਥਾਨ ਦਿੰਦੇ ਹੋਏ ਦੇਹੀ ਦਾ ਸਸ਼ਕਤੀਕਰਨ। ਇਸ ਆਗੂ ਕੋਲ ਵਿਸ਼ਵਾਸੀਆਂ ਲਈ ਉੱਨਤੀ ਲਈ ਪ੍ਰਕਾਸ਼ਨ ਹੁੰਦਾ ਹੈ। ਸਾਂਝੇ ਤੌਰ 'ਤੇ ਪਰਮੇਸ਼ਵਰ ਦੀਆਂ ਯੋਜਨਾਵਾਂ ਦਾ ਉਦੇਸ਼ ਅਤੇ ਕਿਰਿਆਤਮਕ ਕਦਮ ਚੁੱਕਦਾ ਹੈ ਤਾਂ ਕਿ ਉਹਨਾਂ ਨੂੰ ਸੇਵਕਾਈ ਲਈ ਸੁਸੱਜਿਤ ਕਰੇ। ਫਿਰ ਵੀ ਇਹ ਦੂਸਰੇ ਦਰਜੇ ਦੇ ਹੀ ਪਹਿਲ ਹੈ। ਖੁਦ ਦੀ ਬੁਲਾਹਟ ਅਤੇ ਅਭਿਸ਼ੇਕ ਨੂੰ ਕੇਂਦਰੀ ਪੱਧਰ ਉੱਤੇ ਰੱਖਦੇ ਹੋਏ ਅੱਗੇ ਵਧਾਉਣਾ ਅਤੇ ਸਹਾਇਤਾ ਦੇਣਾ ਹੈ। ਇਸ ਪ੍ਰਕਾਰ ਦਾ ਆਗੂ ਦੂਸਰਿਆਂ ਦੇ ਸਸ਼ਕਤੀਕਰਨ ਵਿੱਚ ਖੁਸ਼ ਹੁੰਦਾ ਹੈ। ਅਗਰ ਉਸ ਨੂੰ ਸਿਖਰ ਉੱਤੇ ਬਣੇ ਰਹਿਣ ਵਿੱਚ ਕੋਈ ਅਸੁਵਿਧਾ ਜਾਂ ਰੁਕਾਵਟ ਨਾ ਪਵੇ ਤਾਂ ਹੀ ਉਹ ਇਹ ਕਰ ਪਾਵੇਗਾ। ਅਸੁਵਿਧਾ, ਜਲਨ ਅਤੇ ਦੁਸ਼ਮਣੀ ਅਜਿਹੇ ਆਗੂਆਂ ਨੂੰ ਦੂਸਰਿਆਂ ਨੂੰ ਸਸ਼ਕਤੀਕਰਨ ਕਰਨ ਤੋਂ ਰੋਕਦੀ ਹੈ ਅਤੇ ਦੂਸਰਿਆਂ ਨੂੰ ਕੇਵਲ ਉਪਾਧੀ ਦੇ ਤੌਰ ਉੱਤੇ ਹੀ ਉੱਪਰ ਉਠਾਉਂਦੀ ਹੈ ਤਾਂ ਕਿ ਦੂਸਰੇ ਉਸ ਤੋਂ ਵੱਧ ਉੱਗੇ ਨਾ ਦਿਖਣ ਲੱਗ ਜਾਣ। ਸਸ਼ਕਤੀਕਰਨ ਦੇ ਦਰਜੇ। ਸੰਪੂਰਨ ਸਸ਼ਕਤੀਕਰਨ ਅਤੇ ਬਾਈਬਲ ਵਾਲੀ ਜੀਵਨ ਸ਼ੈਲੀ। ਆਗੂਆਂ ਦੀ ਜੀਵਨ ਸ਼ੈਲੀ ਅਤੇ ਪਹਿਲੂ। 5 ਪ੍ਰਤੀ ਸੇਵਕਾਈ ਦੀ ਬੁਲਾਹਟ ਦਾ ਬੁਨਿਆਦੀ ਪ੍ਰਗਟਾਓ ਇਹ ਹੈ ਕਿ ਇਹ ਆਗੂ ਸਾਰੇ ਵਿਸ਼ਵਾਸੀਆਂ ਨੂੰ ਸਸ਼ਕਤੀਕਰਨ ਕਰਨ ਵਿੱਚ ਆਪਣੀ ਸਭ ਤੋਂ ਵੱਡੀ ਸਫਲਤਾ ਵਜੋਂ ਵੇਖਦਾ ਹੈ। ਇਹ ਆਗੂ ਮਹੱਤਵਪੂਰਨ ਤੌਰ 'ਤੇ ਚੇਲਿਆਂ ਨੂੰ ਚੁਣਦਾ ਹੈ, ਉਹਨਾਂ ਨੂੰ ਸੁਸੱਜਿਤ ਕਰਦਾ ਹੈ ਅਤੇ ਸਿਆਣਪ ਨਾਲ ਉਹਨਾਂ ਨੂੰ ਸੇਵਾ ਕਰਨ ਅਤੇ ਵਧਣ ਦੇ ਮੌਕੇ ਦਿੰਦਾ ਹੈ। ਉਹ ਸਮਝਦਾ ਹੈ ਕਿ ਵਿਅਕਤੀਗਤ ਆਰਾਮ ਅਤੇ ਸਥਾਨ ਦਾ ਬਲੀਦਾਨ ਦੇਹੀ ਨੂੰ ਸੁਸੱਜਿਤ ਕਰਨ ਲਈ ਲਾਜ਼ਮੀ ਹੈ। ਹਰੇਕ ਅਵਸਰ ਉੱਤੇ ਆਪਣੇ ਵਰਦਾਨ ਦੁਆਰਾ ਸੇਵਕਾਈ ਕਰਨਾ ਇੱਕ ਮੌਕਾ ਹੁੰਦਾ ਹੈ। ਉਹ ਦੂਸਰਿਆਂ ਲਈ ਨਮੂਨਾ ਨਿਰਦੇਸ਼ ਅਤੇ ਦੂਸਰਿਆਂ ਨੂੰ ਸਿਖਾਉਣ ਦਾ ਇੱਕ ਢੰਗ ਹੁੰਦਾ ਹੈ। ਯਸੂ ਦੀ ਤਰ੍ਹਾਂ ਇਸ ਆਗੂ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣੇ ਸਥਾਨ ਉੱਤੇ ਆ ਸਕਣ ਵਾਲੇ
ਦੂਸਰੇ ਲੋਕਾਂ ਨੂੰ ਉਠਾਇਆ ਹੁੰਦਾ ਹੈ। ਇਹ ਸੇਵਕਾਈ ਕੇਵਲ ਇੱਕ ਆਗੂ ਉੱਪਰ ਨਿਰਭਰ ਨਹੀਂ ਹੁੰਦੀ ਪਰ ਬਹੁਤ ਸਾਰੇ ਭਰੋਸੇਯੋਗ ਆਦਮੀਆਂ ਅਤੇ ਔਰਤਾਂ ਉੱਪਰ ਵੱਡੇ ਪੱਧਰ ਉੱਤੇ ਫੈਲਿਆ ਹੋਇਆ ਧੋਖਾ ਅਤੇ ਗਲਤ ਧਾਰਨਾਵਾਂ। ਸਧਾਰਨ ਵਿਸ਼ਵਾਸੀ ਆਪਣੇ ਆਪ ਨੂੰ ਪੰਜ ਪਰਤ ਦੀ ਸੇਵਕਾਈ ਕਰਨ ਦੇ ਯੋਗ ਨਹੀਂ ਸਮਝਦਾ ਜਦ ਤੱਕ ਕਿ ਉਹ ਵਿਅਕਤੀਗਤ ਤੌਰ 'ਤੇ ਵਿਸ਼ੇਸ਼ ਬੁਲਾਹਟ ਜਾਂ ਪੂਰਾ ਸਮਾਂ ਸੇਵਕਾਈ ਕਰਨ ਦਾ ਮੌਕਾ ਨਹੀਂ ਪਾਉਂਦਾ। ਕਲੀਸੀਆ ਵਿੱਚ ਬਹੁਤ ਸਾਰੇ ਸਰੋਤਿਆਂ ਵਾਂਗ ਹੀ ਸ਼ਾਮਲ ਹੁੰਦੇ ਹਨ ਜਦਕਿ ਪੰਜ ਪਰਤੀ ਸੇਵਕਾਈ ਜ਼ਿੰਮੇਦਾਰੀ ਦਾ ਬੋਝ ਲੈ ਕੇ ਚੱਲਦੀ ਹੈ। ਵਿਸ਼ਵਾਸੀ ਆਪਣੇ ਆਪ ਨੂੰ ਆਗੂਆਂ ਦੀ ਯੋਗਤਾ ਵਿੱਚ ਦੇਖਣ ਦੀ ਬਜਾਏ ਆਪਣੇ ਆਪ ਨੂੰ ਅਯੋਗ ਅਤੇ ਛੋਟਾ ਸਮਝਦੇ ਹਨ। ਇਸ ਸਮੱਸਿਆ ਦੇ ਹੱਲ ਲਈ ਆਗੂਆਂ ਨੂੰ ਗੰਭੀਰ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਉਹ ਖੁਦ ਅਦਭੁਤ ਨਹੀਂ ਹਨ ਅਤੇ ਸਾਰੇ ਵਿਸ਼ਵਾਸੀ ਯੋਗ ਹਨ ਅਤੇ ਸੇਵਕਾਈ ਲਈ ਬੁਲਾਏ ਗਏ ਹਨ। ਮਿੱਤਰ, ਅਗਰ ਸ਼ੈਤਾਨ ਤੁਹਾਨੂੰ ਤੁਹਾਡੀ ਬੁਲਾਹਟ ਨੂੰ ਜਾਣਨ ਅਤੇ ਉਸ ਵਿੱਚ ਚੱਲਣ ਤੋਂ ਨਹੀਂ ਰੋਕ ਸਕਿਆ ਤਾਂ ਉਸ ਦੀ ਦੂਸਰੀ ਯੋਜਨਾ ਹੋਵੇਗੀ ਕਿ ਉਹ ਤੁਹਾਨੂੰ ਸੋਚਣ ਲਈ ਮਜਬੂਰ ਕਰੇ ਕਿ ਤੁਸੀਂ ਵਿਸ਼ੇਸ਼ ਅਭਿਸ਼ੇਕ ਪਾਏ ਹੋਏ ਹੋ ਅਤੇ ਦੂਸਰਿਆਂ ਤੋਂ ਅਲੱਗ ਹੋ। ਆਪਣੇ ਘਮੰਡ ਦੇ ਅਸਲੀ ਪਾਪ ਨੂੰ ਪ੍ਰਗਟ ਕਰਨ ਦੁਆਰਾ ਸ਼ੈਤਾਨ ਸਫਲਤਾਪੂਰਵਕ ਪਰਮੇਸ਼ੁਰ ਦੇ ਆਗੂਆਂ ਦੀ ਪੀੜ੍ਹੀਆਂ ਨੂੰ ਧੋਖਾ ਦੇ ਚੁੱਕਾ ਹੈ। ਦੂਸਰਿਆਂ ਦਾ ਸਸ਼ਕਤੀਕਰਨ ਕਰਨ ਦੀ ਥਾਂ 'ਤੇ ਉਹ ਅਜਿਹੇ ਆਗੂ ਸੇਵਕਾਈ ਨੂੰ ਵੱਡੇ ਪੱਧਰ ਉੱਤੇ ਕਰਨ ਲਈ ਲੋਕਾਂ ਅਤੇ ਸਾਧਨਾਂ ਨੂੰ ਇਕੱਠਾ ਕਰਦੇ ਹਨ। ਇੱਕ ਯਾਤਰੀ ਪ੍ਰਚਾਰਕ ਨੂੰ ਨਿੱਜੀ ਜਹਾਜ਼ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਜ਼ਿਆਦਾ ਕਰੂਸਡ ਚਲਾ ਸਕੇ ਅਤੇ ਪਾਸਵਾਨ ਵੱਡੇ ਕਲੀਸੀਆ ਭਵਨ ਬਣਾਉਂਦੇ ਹਨ ਤਾਂ ਕਿ ਉਹ ਆਪਣੇ ਪ੍ਰਭਾਵ ਅਤੇ ਸਰੋਤਿਆਂ ਦੀ ਗਿਣਤੀ ਨੂੰ ਵਧਾ ਸਕਣ। ਗੁਆਚਿਆਂ ਹੋਇਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸਸ਼ਕਤੀਕਰਨ ਦਾ ਗਵਾਹ ਬਣਨ ਦੀ ਬਜਾਏ ਸਧਾਰਨ ਵਿਸ਼ਵਾਸੀਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਜਾਣ ਪਹਿਚਾਣ ਦੇ ਗੈਰ ਵਿਸ਼ਵਾਸੀਆਂ ਨੂੰ ਮਸ਼ਹੂਰ ਯਾਤਰੀ ਪ੍ਰਚਾਰਕ ਜਾਂ ਪਾਸਵਾਨ ਨੂੰ ਸੁਣਨ ਲਈ ਬੁਲਾਉਣ। ਸਧਾਰਨ ਵਿਸ਼ਵਾਸੀਆਂ ਨੂੰ ਵਿਸ਼ੇਸ਼ ਅਭਿਆਸ ਨਹੀਂ ਦਿੱਤਾ ਜਾਂਦਾ ਕਿ ਕਿਵੇਂ ਉਹਨਾਂ ਨੇ ਖੁਦ ਦੇ ਪਰਿਵਾਰ ਨੂੰ ਪਰਮੇਸ਼ਵਰ ਦੇ ਵਚਨ ਨੂੰ ਸਿਖਾਉਣਾ ਹੈ ਅਤੇ ਉਹਨਾਂ ਦੀ ਚਰਵਾਹੀ ਕਰਨੀ ਹੈ। ਭਾਵੇਂ ਉਹ ਐਤਵਾਰ ਦੀ ਸਭਾ ਲਈ ਯੋਗਤਾ ਪ੍ਰਾਪਤ ਪ੍ਰਚਾਰਕ ਤੋਂ ਆਪਣੇ ਪਰਿਵਾਰ ਦੀਆਂ ਆਤਮਿਕ ਲੋੜਾਂ ਲਈ ਨਿਰਭਰ ਹੀ ਕਿਉਂ ਨਾ ਹੋਣ। ਆਗੂ ਅਣਜਾਣੇ ਵਿੱਚ ਆਪਣੇ ਅਭਿਸ਼ੇਕ ਅਤੇ ਵਰਦਾਨਾਂ ਨੂੰ ਵਰਤਦੇ ਹੋਏ ਸ਼ੈਤਾਨੀ ਜਾਲ ਵਿੱਚ ਫਸ ਕੇ ਸਵੈ ਸੇਵਾ ਅਤੇ ਸਵੈ ਉੱਨਤੀ ਵਿੱਚ ਲੱਗ ਜਾਂਦੇ ਹਨ। ਸਵਾਰਥੀ ਇੱਛਾ ਅਤੇ ਘਮੰਡ ਆਸਾਨੀ ਨਾਲ ਪਰਮੇਸ਼ਵਰ ਦੀ ਸੇਵਾ ਵਿੱਚ ਧੋਖਾ ਦੇ ਸਕਦਾ ਹੈ। ਕੋਈ ਵੀ ਇਸ ਗੱਲ ਤੋਂ ਅਣਜਾਣ ਰਹਿਣ ਦਾ ਘਮੰਡ ਨਹੀਂ ਕਰ ਸਕਦਾ। ਦੂਸਰਿਆਂ ਦਾ ਸਸ਼ਕਤੀਕਰਨ ਕਰਨ ਵਿੱਚ ਹਿਰਦੇ ਦੇ ਘਮੰਡ ਅਤੇ ਸਵਾਰਥੀ ਭਾਵਨਾ ਨੂੰ ਚੋਟ ਪਹੁੰਚਦੀ ਹੈ। ਮੇਰੇ ਪਾਸਵਾਨ ਬੈਨ ਬੇਅਰਡ ਨਿਸਵਾਰਥ ਆਗੂ ਦੀ ਅਦੁੱਤੀ ਮਿਸਾਲ ਹਨ। ਉਹਨਾਂ ਨੇ ਮੈਨੂੰ ਵਧਣ, ਪਰਪੱਕ ਹੋਣ ਅਤੇ ਆਪਣੇ ਵਰਦਾਨਾਂ ਨੂੰ ਵਰਤਣ ਦੇ ਅਣਗਿਣਤ ਮੌਕੇ ਦਿੱਤੇ ਜਦਕਿ ਉਸ ਵਕਤ ਉਹ ਵਧੇਰੇ ਸਮਰੱਥ ਦੇ ਯੋਗ ਸਨ। ਮੈਨੂੰ ਇੱਕ ਆਗੂ ਦਿਖਾਓ ਜਿਸ ਨੇ ਦੂਸਰਿਆਂ ਨੂੰ ਉਠਾਉਣ ਲਈ ਖੁਦ ਦੇ ਮੌਕਿਆਂ ਨੂੰ ਬਲੀਦਾਨ ਕਰ ਦਿੱਤਾ ਹੋਵੇ ਅਤੇ ਉੱਥੇ ਤੁਸੀਂ ਮਸੀਹ ਦੇ ਸੁਭਾਅ ਨੂੰ ਵੇਖਦੇ ਹੋ। ਫਿਰ ਵੀ ਆਗੂਆਂ ਦੀ ਵੱਡੀ ਗਿਣਤੀ ਆਪਣੇ ਪ੍ਰਭਾਵ ਦੇ ਖੇਤਰ ਅਤੇ ਸਥਾਨ ਲਈ ਜ਼ਿਆਦਾ ਜੱਦੋਜਹਿਦ ਕਰਦੀ ਹੈ। ਅਨਾਥ ਆਤਮਾ ਜਿਹੜੀ ਪਿਤਾ ਦੇ ਪਿਆਰ ਦੀ ਪ੍ਰਵਾਨਗੀ ਤੋਂ ਵਾਂਝੀ ਰਹਿ ਜਾਂਦੀ ਹੈ ਸਧਾਰਨ ਨਾਲੋਂ ਅਦੁੱਤੀ ਪਹਿਚਾਣ ਲਈ ਤਾਂਗ ਕਰਦੀ ਹੈ ਜਿਸ ਵਿੱਚ ਇਹ ਝੂਠੀ ਸੁਰੱਖਿਆ ਅਤੇ ਝੂਠੀ ਕਦਰ ਪ੍ਰਾਪਤ ਕਰ ਸਕਦੀ ਹੈ। ਦੂਸਰਿਆਂ ਨੂੰ ਸਸ਼ਕਤੀਕਰਨ ਕਰਨ ਦੀ ਬਜਾਏ ਆਗੂ ਪੂਰੇ ਧਿਆਨ ਅਤੇ ਸਖਤੀ ਨਾਲ ਆਪਣੇ ਵਰਦਾਨਾਂ ਅਤੇ ਅਭਿਸ਼ੇਕ ਨੂੰ ਵਧਾਉਣ, ਪਰਪੱਕ ਕਰਨ ਅਤੇ ਤੇਜ਼ ਕਰਨ ਲਈ ਨਿਰੰਤਰ ਲੁਭਾਏ ਗਏ ਹਨ। ਜਿਸ ਕੰਮ ਵਿੱਚ ਉਹ ਚੰਗੇ ਹਨ ਉਸ ਨੂੰ ਉਹ ਹੋਰ ਵਧੀਆ ਕਰਨ ਲਈ ਉਹ ਅਜਿਹਾ ਕਰਦੇ ਹਨ। ਅਜਿਹਾ ਕਰਦੇ ਹੋਏ ਸਧਾਰਨ ਵਿਸ਼ਵਾਸੀਆਂ ਅਤੇ ਆਗੂਆਂ ਵਿਚਕਾਰ ਖਾਈ ਹੋਰ ਵੱਡੀ ਹੋ ਜਾਂਦੀ ਹੈ। ਸਧਾਰਨ ਵਿਸ਼ਵਾਸੀਆਂ ਦਾ ਵਰਦਾਨ ਅਤੇ ਅਭਿਸ਼ੇਕ ਪੱਧਰ ਪ੍ਰਾਪਤ ਕਰਨਾ ਘੱਟ ਤੋਂ ਘੱਟ ਦਿਖਦਾ ਹੈ। ਅਭਿਸ਼ੇਕ ਸਧਾਰਨ ਵਿਸ਼ਵਾਸੀਆਂ ਦਾ ਧਿਆਨ ਵੱਡੇ ਪੱਧਰ ਉੱਤੇ ਖਿੱਚਦਾ ਹੈ ਜਿਹੜੇ ਕਿ ਆਪਣੀ ਆਤਮਿਕ ਜ਼ਿੰਮੇਦਾਰੀ ਕੇਵਲ ਅਭਿਸ਼ਿਕਤ ਆਗੂਆਂ ਨੂੰ ਸਾਥ ਦੇਣਾ ਹੀ ਸਮਝਦੇ ਹਨ। ਇਹ ਇੱਕ ਥੱਲੇ ਜਾਣ ਵਾਲੀ ਚੱਕਰੀ ਵਾਂਗ ਹੈ ਅਤੇ ਬਹੁਤ ਵੱਡੀਆਂ ਸੰਸਥਾਵਾਂ ਅਤੇ ਕਲੀਸੀਆਵਾਂ ਵਿੱਚ ਵਿਸ਼ਵਾਸੀਆਂ ਦੀ ਯੋਗਤਾ ਦੀ ਮੌਤ ਵਾਂਗਰ ਹੈ। ਆਪਣੀ ਚੰਗਾਈ ਅਤੇ ਪ੍ਰਚਾਰ ਸੇਵਾ ਦੇ ਆਰੰਭਿਕ ਵਰ੍ਹਿਆਂ ਵਿੱਚ ਮੈਂ ਸੈਂਕੜਿਆਂ ਦੀ ਭੀੜ ਨਾਲ ਸ਼ੁਰੂਆਤ ਕੀਤੀ ਜੋ ਛੇਤੀ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਗਈ। ਭੀੜ ਜਿੰਨੀ ਵੱਡੀ ਹੁੰਦੀ ਸੀ ਮੈਂ ਉਨਾ ਹੀ ਜ਼ਿਆਦਾ ਉਤਸ਼ਾਹਿਤ ਹੁੰਦਾ ਸੀ। ਇੱਕ ਨਸ਼ੇ ਦੀ ਤਰ੍ਹਾਂ ਮੈਂ ਇੱਕ ਅਸਥਾਈ ਉਚਾਈ ਉੱਤੇ ਪਹੁੰਚ ਜਾਂਦਾ ਸੀ ਭਾਵੇਂ ਕੋਈ ਵੀ ਉਸ ਗੱਲ ਨੂੰ ਨਹੀਂ ਪਛਾਣ ਸਕਦਾ ਸੀ ਕਿ ਮੈਂ ਅੰਦਰੋਂ ਕੀ ਅਨੁਭਵ ਕਰ ਰਿਹਾ ਹਾਂ। ਮੈਂ ਛੇਤੀ ਹੀ ਪਛਾਣ ਗਿਆ ਕਿ ਇੱਕ ਅਨਾਥ ਪਹਿਚਾਣ ਮੇਰੇ ਹਿਰਦੇ ਨਾਲ ਬੱਝੀ ਹੋਈ ਹੈ। ਉਚਾਈ ਝੂਠੀ ਕਦਰ ਅਤੇ ਮਾਨਤਾ ਸੀ ਜਿਸ ਨੂੰ ਮੈਂ ਆਪਣੇ ਪ੍ਰਭਾਵ ਖੇਤਰ ਵਿੱਚ ਵਾਧਾ ਮੰਨਦਾ ਸੀ ਭਾਵੇਂ ਮੇਰੇ ਕੁਝ ਪ੍ਰਯੋਜਨ ਗਲਤ ਸਨ। फिर भी परमेश्वर ने हर सभा विच अपनी महिमा प्रकट की। बहरे सुन रहे सन, अन्ने देख रहे सन, लंगड़े चल रहे सन, दुष्ट आत्मा निकल रहे सन, अते बहुत सारे गैर विश्वासियों ने मसीह यस्सू के नाम के छुटकारा पाया। परमेश्वर मैनू अते तुहानू अपनी महिमा वास्ते वरतण तो नहीं रुकता, भावें साडे प्रयोजन गलत ही क्यों ना होण। यह एक गलती है जिसनू असी सच मन लेंदे हाँ कि अभिषेक सानू छड देवेगा अगर साडे जीवना विच कोई पाप है, परंतु परमेश्वर दे वरदान अते बुलाहट ना हटाउण योग हन। रोमियां दी पत्री 11:29। पछतावे दे वरदान लई मैं परमेश्वर दा धन्नवाद करदा हाँ। गलत पहचान नू समझण दी योगता, इसनू ठुकराउणा अते सच्चाई नू स्वीकार करना जो सानू आजाद करदी है। मित्र, हुण मैं बहुत ज़्यादा आजाद महसूस करदा हाँ। 5,000 लोगों की भीड़ सामने मेरे प्रचार द्वारा करामातां करन नालों मैं 50 विश्वासियों नू खड़ा करांगा जो प्रभावशाली तरीके नाल खुशखबरी का प्रचार करन अते समर्था विच सेवकाई करन। तां वी सानू एक दी चोण करन दी लोड़ नहीं पवेगी। मेरे 5,000 की भीड़ सामने प्रचार करन तो पहला, बाद अते दौरान बहुत वड्डी रूपरेखा 50 विश्वासियों नू अभ्यास दवाउण दी होवेगी अते उन्हां नू सेवकाई दे हर खेतर विच सहभागी करन दी होवेगी। उन्नति लई नमूना, बहुत वरियां तो मैं उच्च पद्धरी प्रभावशाली नमूनिया नू सिख्या अते देखिया है जिहड़े दूसरियां विच पवित्र आत्मा दे सशक्तिकरण नू रोकदे हन। बाइबल क्लास विच संस्थात्मक आत्मिक सिख्या सशक्तिकरण दा सब तो हेठला नमूना है अते भविख की सेवा लई लोड़ींदी दैनिक प्रक्रिया नू रोकदा है। अजिहे नमूने प्रयोगात्मक आग्ञाकारी की जगह उत्ते मानसिक ज्ञान उत्ते वधेरे ध्यान करदे हन। मित्र, यस्सू साडा महान प्रतिरूप है अते रहेगा भी। प्रभु नू देखो जदों उसने सेवकाई का प्रतिरूप बनाया सी। प्रभु नाल सहभागी होवो जद वह सेवा करदा सी अते प्रभु दे कीते हुए कम्मां प्रति साधारण आग्ञाकारी परमेश्वर द्वारा दिता सब तो वधिया हमेशा का नियम सी अते रहेगा भी। अगे वधण तो पहला मैं एक महत्वपूर्ण तत्थ दसना चाहुंदा हाँ। पवित्र शास्त्र दे ए सिद्धांत आगुआं अते विश्वासियां दोवां लई लिखे गए हन। भावें इस आयत का बहुतेरा हिस्सा आगुआं उत्ते लागू हुंदा महसूस हुंदा है, पर यह विचार गलत है। आओ असी दोबारा इस महत्वपूर्ण आयत नूं देखिए अते जिहड़ियां गल्लां तां बहुतियां गवाहां दे सामने मैथों सुणियां अजिहां मातवर मनुखां नूं सौंप जिहड़े होरनां नूं भी सिख्या देण योग होण। 2 तिमोथियुस 2:2। मेरे द्वारा खास ध्यान देण योग, भावें तुसी 5 प्रति सेवकाई दे सेवक नहीं हो तद भी तुहानू दूसरियां नू सुसज्जित करन अभ्यास देण अते सशक्तिकरण लई बुलाया जांदा है। जिवें कि उपरली आयत विच साफ तौर ते जिक्र कीता गया है, सशक्तिकरण दी लड़ी रसूल पौलुस नाल 5 प्रति सेवकाई तो शुरू होई, पर सहज तौर ते पौलुस तो तिमोथियुस नू, तिमोथियुस तो भरोसेमंद मनुखां नू अते भरोसेमंद मनुखां तो दूसरियां नू। जिवें जिवें खुशखबरी अगे वधदी गई असी इस योगता नू घट होया स्वीकार नहीं करदे। जिस पवित्र आत्मा ने पौलुस दे अंदर वास कीता उसने भरोसे योग आदमियां अते दूसरियां दे अंदर भी वास कीता। अगर तुसी विश्वासी हो तां दूसरे नू सशक्तिकरण लई बुलाए गए हो। मसीह यस्सू द्वारा दिता गया 4 चरणों का नमूना, पहला साधारण आग्ञाकारी आधारित सिक्ख्यावां। उन्हां आत्मिक सिक्ख्यावां उपर ध्यान दिओ जिहड़ियां प्रयोगात्मक आग्ञाकारी की नींह रखदियां हन। मानसिक समझ का अपने आप विच कोई अंत नहीं है। साडा आखरी विश्वास पूर्ण उद्देश परमेश्वर दे प्यार नू प्रकट करना है। मत्ती 5:7 बारे सोचो, यह एक उपयोगी जीवन शैली की सिक्ख्या सी जो मसीह यस्सू ने अपने चेलियां नू सिखाई। मसीह यस्सू अपनी सिक्ख्यावां दा अंत एक दृष्टांत नाल करदा होया कहिंदा है कि आग्ञाकारी सारे ज्ञान दा मुख नियम है। दूजा, प्रगटावा अते नमूना। तुसी सेवा किवें करदे हो अते आत्मिक जीवन शैली किवें अपणाउंदे हो इस दा अभ्यासी प्रगटावा करो। तुहानू इस गल दा ध्यान रखना पवेगा कि विश्वासी तुहानू स्पष्ट सुणदे अते देखदे हन। प्रगटावे लई विश्वासी गल्लां हेठ लिखियां हन। तुसी कल्ले किवें प्रार्थना करदे हो, व्यक्तिगत पाप दा अंगीकार किवें करदे हो अते पाप नाल किवें नजिठदे हो, बीमारां लई प्रार्थना किवें करदे हो, पवित्र आत्मा दी आवाज़ किवें सुणदे हो अते खुशखबरी दे संदेश लई तुसी किवें तैयारी करदे हो। तुहाडे आत्मिक जीवन दा हरेक हिस्सा निजी अते सार्वजनिक दोवें दूसरियां उपर दोहराण दा प्रगटावा करन वाला होना चाहीदा है। ਜਦ ਵੀ ਤੁਸੀਂ ਸੇਵਕਾਈ ਕਰੋ, ਪ੍ਰਾਰਥਨਾ ਕਰੋ ਅਤੇ ਖੁਸ਼ਖਬਰੀ ਨੂੰ ਵੰਡੋ, ਅੰਤਰਰਾਸ਼ਟਰੀ ਪੱਧਰ ਉੱਤੇ ਦੂਸਰਿਆਂ ਨੂੰ ਆਪਣੇ ਨਾਲ ਲਿਆਓ ਅਤੇ ਉਹਨਾਂ ਸਾਹਮਣੇ ਨਮੂਨਾ ਪੇਸ਼ ਕਰੋ। 3 ਵਰ੍ਹਿਆਂ ਲਈ ਰਾਤ ਅਤੇ ਦਿਨ ਮਸੀਹ ਯਸੂ ਨਿਰੰਤਰ ਆਪਣੇ ਜੀਵਨ ਦਾ ਪ੍ਰਗਟਾਵਾ ਅਤੇ ਪ੍ਰਤੀਰੂਪ ਨਮੂਨਾ ਚੇਲਿਆਂ ਸਾਹਮਣੇ ਦਿਖਾਉਂਦਾ ਰਿਹਾ। ਉਸਨੇ ਕਦੇ ਵੀ ਇੱਕ ਵੀ ਮੌਕਾ ਨਹੀਂ ਗਵਾਇਆ। 3, ਅਭਿਆਸ ਲਈ ਵਿਸ਼ਵਾਸੀਆਂ ਦੀ ਹਿੱਸੇਦਾਰੀ। ਦੂਸਰਿਆਂ ਨੂੰ ਪ੍ਰਾਰਥਨਾ, ਸੇਵਕਾਈ, ਖੁਸ਼ਖਬਰੀ ਵੰਡਣ ਦਾ ਅਵਸਰ ਦਿਓ। ਅਗਰ ਤੁਸੀਂ ਪਹਿਲਾਂ ਹੀ ਉਹਨਾਂ ਸਾਹਮਣੇ ਸੇਵਕਾਈ ਦਾ ਪ੍ਰਤੀਰੂਪ ਅਤੇ ਪ੍ਰਗਟਾਵਾ ਕਰ ਚੁੱਕੇ ਹੋ ਤਾਂ ਉਹ ਹਿੱਸੇਦਾਰੀ ਲਈ ਤਿਆਰ ਹਨ। ਉਹਨਾਂ ਦੀ ਹਿੱਸੇਦਾਰੀ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਲੈ ਕੇ ਜਾਓ। 4, ਉਹਨਾਂ ਨੂੰ ਸੇਵਕਾਈ ਦੇ ਕੰਮ ਲਈ ਭੇਜੋ। 4:18 ਵਿੱਚ ਮਸੀਹ ਯਸੂ ਨੇ ਆਪਣੇ ਪਹਿਲੇ ਚੇਲੇ ਇਕੱਠੇ ਕੀਤੇ। 10 ਵਿੱਚ ਯਸੂ ਨੇ ਉਹਨਾਂ ਨੂੰ ਪਹਿਲੇ ਮਿਸ਼ਨ ਉੱਤੇ ਭੇਜਿਆ। ਯਸੂ ਨੇ ਆਪਣੇ ਸੂਲੀ ਚੜ੍ਹਨ ਅਤੇ ਕੁਰਬਾਨੀ ਦਿੱਤੇ ਜਾਣ ਤੋਂ 3 ਵਰ੍ਹੇ ਪਹਿਲਾਂ ਹੀ ਸੇਵਕਾਈ ਕੀਤੀ। ਇਹ ਸੱਚ ਮੰਨਣਾ ਸੁਰੱਖਿਅਤ ਹੈ। ਉਸ ਨੇ 9 ਮਹੀਨਿਆਂ ਦੀ ਟ੍ਰੇਨਿੰਗ ਦੇ 4th ਮਹੀਨੇ ਵਿੱਚ ਹੀ ਚੇਲਿਆਂ ਨੂੰ ਬਾਹਰ ਭੇਜਿਆ। ਮਸੀਹ ਯਸੂ ਆਗਿਆਕਾਰਤਾ ਚਾਹੁੰਦਾ ਹੈ ਅਤੇ ਉਹ ਸਾਡੇ ਤੋਂ ਸਿੱਖਣ ਅਤੇ ਅੱਗੇ ਵਧਣ ਦੀ ਆਸ ਰੱਖਦਾ ਹੈ। ਵਿਸ਼ਵਾਸ ਵਿੱਚ ਕਦਮ ਵਧਾਉਣ ਤੋਂ ਨਾ ਝਿਜਕੋ ਅਤੇ ਦੂਸਰਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੋ। ਮਸੀਹ ਯਸੂ ਨੇ ਖੁਸ਼ਖਬਰੀ ਵੰਡਣ, ਬਿਮਾਰਾਂ ਨੂੰ ਚੰਗਾ ਕਰਨ ਅਤੇ ਦੁਸ਼ਟ ਆਤਮਿਆਂ ਨੂੰ ਕੱਢਣ ਲਈ 70 ਦੂਸਰੇ ਹੋਰ ਚੇਲਿਆਂ ਨੂੰ ਬਾਹਰ ਭੇਜਿਆ ਜਿਹੜੇ ਉਸ ਦੇ 12 ਦਾ ਜ਼ਰੂਰੀ ਭਾਗ ਨਹੀਂ ਸਨ। 10:1 ਮਸੀਹ ਯਸੂ ਨੂੰ ਨਿਰੰਤਰ ਆਪਣੇ ਚੇਲਿਆਂ ਦੀ ਸੋਧ ਕਰਨੀ ਪੈਂਦੀ ਸੀ, ਪਰ ਉਸਨੇ ਸੰਪੂਰਨਤਾ ਅਤੇ ਪਰਪੱਕਤਾ ਨੂੰ ਆਗਿਆਕਾਰੀਤਾ ਉੱਪਰ ਪਹਿਲ ਨਹੀਂ ਦਿੱਤੀ। ਸਮਾਪਤੀ ਵਿਚਾਰ। ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ, ਤੁਸੀਂ ਕੀ ਕਰ ਚੁੱਕੇ ਹੋ ਅਤੇ ਕੀ ਨਹੀਂ, ਜਾਂ ਮਸੀਹ ਯਸੂ ਦੀ ਆਗਿਆਕਾਰੀ ਕਰਨ ਦੇ ਲਈ ਤੁਸੀਂ ਕਿੰਨੀ ਮੁਸ਼ੱਕਤ ਕਰਦੇ ਹੋ? ਇਹਨਾਂ ਸਾਰੀਆਂ ਗੱਲਾਂ ਤੋਂ ਪਰੇ ਤੁਸੀਂ ਮਸੀਹ ਦੀ ਦੇਹ ਹੋ। ਮਸੀਹ ਦਾ ਅਰਥ ਹੈ ਅਭਿਸ਼ਿਕਤ। ਉਸ ਦੀ ਦੇਹੀ ਹੁੰਦੇ ਹੋਏ ਤੁਸੀਂ ਅਭਿਸ਼ਿਕਤ ਹੋ ਅਤੇ ਦੂਸਰਿਆਂ ਦੇ ਵਰਦਾਨ ਅਤੇ ਅਭਿਸ਼ੇਕ ਉਹਨਾਂ ਲਈ ਦੂਰ ਹਨ ਪਰ ਤੁਹਾਡੇ ਲਈ ਉਪਲਬਧ ਹਨ। ਤੁਸੀਂ ਕਿੱਥੇ ਰਹਿੰਦੇ ਹੋ? ਤੁਸੀਂ ਕਿਹੜੀ ਭਾਸ਼ਾ ਬੋਲਦੇ ਹੋ? ਅਤੇ ਤੁਹਾਡੇ ਪ੍ਰਭਾਵ ਦਾ ਘੇਰਾ ਸਭ ਕੁਝ ਭਿੰਨ ਹੋ ਸਕਦਾ ਹੈ, ਪਰੰਤੂ ਪਰਮੇਸ਼ੁਰ ਦਾ ਪ੍ਰਗਟਾਓ ਤੁਹਾਡਾ ਹੀ ਹੈ। ਤੁਸੀਂ ਬੁਲਾਏ ਗਏ ਹੋ, ਤੁਸੀਂ ਚੁਣੇ ਗਏ ਹੋ, ਤੁਸੀਂ ਅਭਿਸ਼ੇਕ ਕੀਤੇ ਗਏ ਹੋ। ਤੁਹਾਨੂੰ ਇਹਨਾਂ ਗੱਲਾਂ ਉੱਪਰ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ। 5% ਸੇਵਕਾਈ ਦਾ ਹਰੇਕ ਪ੍ਰਗਟਾਓ ਤੁਹਾਨੂੰ ਪਰਮੇਸ਼ੁਰ ਦੁਆਰਾ ਦਿੱਤੇ ਟੀਚੇ ਦਾ ਸਵਰਗੀ ਸੱਦਾ ਹੈ। ਸਾਡਾ ਟੀਚਾ ਹਰੇਕ ਵਿਸ਼ਵਾਸੀ ਨੂੰ 5% ਸੇਵਕਾਈ ਦੀ ਦਇਆ ਵਿੱਚ ਲਪੇਟਣਾ ਹੈ। ਇਸ ਤਰ੍ਹਾਂ ਉਹ ਚਰਵਾਹੀ ਅਤੇ ਘੋਸ਼ਣਾ ਕਰਦੇ ਹੋਏ ਪਰਮੇਸ਼ੁਰ ਦੇ ਰਾਜ ਨੂੰ ਫੈਲਾਉਂਦੇ ਹਨ। 5, ਸਿੱਖਿਆ ਅਤੇ ਅਭਿਆਸ। ਉਸਤਾਦ, ਗੁਆਚਿਆਂ ਤੱਕ ਪਹੁੰਚਣਾ, ਪ੍ਰਚਾਰਕ, ਭਵਿੱਖਬਾਣੀ ਅਤੇ ਆਤਮਾ ਦਾ ਪ੍ਰਗਟੀਕਰਨ, ਨਬੀ ਅਤੇ ਸਵਰਗੀ ਰੂਪ ਬਦਲਾਅ ਲਿਆਉਣਾ, ਰਸੂਲ, ਤਾਂ ਕਿ ਉਹਨਾਂ ਦੇ ਆਲੇ ਦੁਆਲੇ ਦੇ ਸਮਾਜ ਅਤੇ ਸੱਭਿਆਚਾਰ ਵਿੱਚ ਬਦਲਾਵ ਆ ਜਾਵੇ। ਉਹ ਦਿਨ ਜਲਦ ਆ ਰਿਹਾ ਹੈ ਜਦੋਂ ਕੋਈ ਵੀ ਨਹੀਂ ਕਹੇਗਾ, ਮੈਂ ਇੱਕ ਪ੍ਰਚਾਰਕ ਨਹੀਂ, ਇਸ ਲਈ ਮੈਂ ਗੁਆਚਿਆਂ ਕੋਲ ਨਹੀਂ ਪਹੁੰਚ ਸਕਦਾ ਅਤੇ ਨਾ ਹੀ ਮੈਂ ਭਵਿੱਖਬਾਣੀ ਅਤੇ ਬਿਮਾਰਾਂ ਨੂੰ ਚੰਗਾ ਕਰ ਸਕਦਾ ਹਾਂ, ਕਿਉਂਕਿ ਮੈਂ ਇੱਕ ਅਭਿਸ਼ਿਕਤ ਨਬੀ ਨਹੀਂ ਹਾਂ। ਖੁਸ਼ਖਬਰੀ ਦੀ ਦਇਆ ਸੇਵਕਾਈ ਦੇ ਖੇਤਰ ਨੂੰ ਪੱਧਰਾ ਕਰ ਰਹੀ ਹੈ ਜੋ ਹਾਲੇ ਤੱਕ ਨਹੀਂ ਦੇਖਿਆ ਗਿਆ। ਪਰਮੇਸ਼ੁਰ ਦੇ ਆਗਮਨ ਤੋਂ ਪਹਿਲਾਂ ਅਤੇ ਪਰਮੇਸ਼ੁਰ ਆਪਣੀ ਦੇਹੀ ਨੂੰ ਪਹਿਚਾਣ ਲਈ ਮਹਾਨਤਮ ਜਾਗਰਣ ਦੇਣ ਵਾਸਤੇ ਉਠਾਉਣ ਜਾ ਰਿਹਾ ਹੈ। ਝੁੰਡ ਵਿੱਚ ਜਾਂ ਵਿਅਕਤੀਗਤ ਤੌਰ ਉੱਤੇ ਵਿਚਾਰੇ ਜਾਣ ਵਾਲੇ ਉਪਯੋਗੀ ਪ੍ਰਸ਼ਨ 5% ਸੇਵਕਾਈ ਲਈ। 1, ਕੀ ਤੁਹਾਡੀ ਸੇਵਕਾਈ ਦੀ ਬਣਤਰ ਅਤੇ ਪ੍ਰਗਟਾਵਾ ਵਿਸ਼ਵਾਸੀਆਂ ਨੂੰ ਤੁਹਾਡੇ ਦਰਜੇ ਤੱਕ ਪਹੁੰਚਣ ਲਈ ਸਸ਼ਕਤੀਕਰਨ ਕਰਦਾ ਹੈ? ਅਤੇ ਕੀ ਤੁਹਾਡੀ ਸੇਵਕਾਈ ਦੀ ਬਣਤਰ ਅਤੇ ਉਹਨਾਂ ਦੀ ਯੋਗਤਾ ਵਿੱਚ ਅੰਤਰ ਹੈ? ਕੀ ਤੁਹਾਡੀ ਸੇਵਕਾਈ ਦਾ ਤਰੀਕਾ ਵਿਸ਼ਵਾਸੀਆਂ ਨੂੰ ਹੌਂਸਲਾ ਦਿੰਦਾ ਹੈ ਜਾਂ ਫਿਰ ਨਿਰਾਸ਼ ਕਰਦਾ ਹੈ? 2, ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ ਕਿ ਤੁਹਾਡਾ ਮੁੱਖ ਟੀਚਾ ਅਤੇ ਬੁਲਾਹਟ ਦੂਸਰਿਆਂ ਨੂੰ ਸੇਵਕਾਈ ਲਈ ਸਸ਼ਕਤੀਕਰਨ ਕਰਨਾ ਹੈ? ਅਗਰ ਨਹੀਂ ਤਾਂ ਕਿਉਂ ਨਹੀਂ? ਕੀ ਤੁਸੀਂ ਆਪਣਾ ਜ਼ਿਆਦਾ ਸਮਾਂ ਅਤੇ ਤਾਕਤ ਖੁਦ ਦੇ ਵਰਦਾਨਾਂ ਨੂੰ ਵਧਾਉਣ ਅਤੇ ਉਹਨਾਂ ਨੂੰ ਦੂਸਰਿਆਂ ਉੱਪਰ ਦੁਬਾਰਾ ਲਾਗੂ ਕਰਨ ਲਈ ਖਰਚ ਕੀਤਾ ਹੈ? 4, ਕੀ ਤੁਸੀਂ ਮਿਹਨਤ ਨਾਲ ਆਪਣੀ ਬੁਲਾਹਟ ਅਤੇ ਵਰਦਾਨਾਂ ਨੂੰ ਦੂਸਰਿਆਂ ਵਿੱਚ ਖਰਚ ਕਰ ਰਹੇ ਹੋ? ਤੁਸੀਂ ਕਿਵੇਂ ਆਪਣੇ ਸਮੇਂ ਅਤੇ ਸਮਰੱਥਾ ਨੂੰ ਪਰਮੇਸ਼ੁਰ ਦੀ ਸੇਵਕਾਈ ਵਿੱਚ ਆਪਣੇ ਵਰਦਾਨਾਂ ਨਾਲ ਬਿਨਾਂ ਸਮਝੌਤੇ ਮਸੀਹੀ ਦੀ ਦੇਹੀ ਨੂੰ ਸਸ਼ਕਤੀਕਰਨ ਦੇ ਆਖਰੀ ਟੀਚੇ ਵੱਲ ਵੱਧ ਤੋਂ ਵੱਧ ਕਰ ਰਹੇ ਹੋ? 5, ਕੀ ਤੁਹਾਡੇ ਜੀਵਨ ਵਿੱਚ ਚੇਲੇ ਬਣਾਉਣ ਦੀ ਲੜੀਬੱਧਤਾ ਹੈ? ਅਗਲੀਆਂ ਗੱਲਾਂ ਉੱਤੇ ਧਿਆਨ ਦਿਓ। ਕੀ ਤੁਹਾਡੇ ਜੀਵਨ ਵਿੱਚ ਪੌਲੁਸ ਹੈ ਜੋ ਤੁਹਾਡੀ ਨਿਗਰਾਨੀ ਕਰ ਰਿਹਾ ਹੈ? ਕੀ ਤੁਹਾਡੇ ਜੀਵਨ ਵਿੱਚ ਤਿਮੋਥੀਅਸ ਹੈ ਜਿਸ ਨੂੰ ਤੁਸੀਂ ਸਰਗਰਮ ਤਰੀਕੇ ਨਾਲ ਸਸ਼ਕਤੀਕਰਨ ਕਰ ਰਹੇ ਹੋ। ਕਿ ਤੁਸੀਂ ਆਪਣੇ ਤਿਮੋਥੀਅਸ ਨੂੰ ਹਦਾਇਤ ਕੀਤੀ ਹੈ ਕਿ ਉਹ ਭਰੋਸੇਮੰਦ ਆਦਮੀਆਂ ਦੀ ਸਸ਼ਕਤੀਕਰਨ ਕਰਨ ਲਈ ਭਾਲ ਕਰੇ ਜਿਹੜੇ ਦੂਸਰਿਆਂ ਨੂੰ ਸਿਖਾ ਸਕਣ। ਛੇਵਾਂ, ਦੂਸਰਿਆਂ ਦਾ ਸਸ਼ਕਤੀਕਰਨ ਕਰਨਾ ਤੁਹਾਡੇ ਖੁਦ ਦੇ ਵਰਦਾਨਾਂ ਬੁਲਾਹਟ, ਮਹਾਨ ਪਿਆਰ ਦੀ ਜ਼ਰੂਰਤ, ਦ੍ਰਿਸ਼ਟੀ, ਧੀਰਜ ਅਤੇ ਨਿਰੰਤਰਤਾ ਨਾਲੋਂ ਬਹੁਤ ਜ਼ਿਆਦਾ ਗੁੰਝਲਦਾਰ ਹੈ। ਤੁਸੀਂ ਕਿਵੇਂ ਆਪਣੇ ਆਪ ਨੂੰ ਦੂਸਰਿਆਂ ਲਈ ਖਰਚ ਕਰਨ ਅਤੇ ਸਸ਼ਕਤੀਕਰਨ ਲਈ ਜ਼ਿੰਮੇਦਾਰ ਬਣਾ ਸਕਦੇ ਹੋ? ਅਸੀਂ ਮਸੀਹ ਯੱਸੂ ਦੇ ਜੀਵਨ ਵਿੱਚੋਂ ਸੇਵਕਾਈ ਲਈ ਦੂਸਰਿਆਂ ਦਾ ਸਸ਼ਕਤੀਕਰਨ ਬਾਰੇ ਕੀ ਸੋਚਦੇ ਹਾਂ? ਸੱਤਵਾਂ, ਉਹ ਕਿਹੜਾ ਆਖਰੀ ਸਮਾਂ ਸੀ ਜਦੋਂ ਤੁਸੀਂ ਸੇਵਕਾਈ ਦੇ ਅਵਸਰ ਦਾ ਬਲੀਦਾਨ ਕੀਤਾ ਅਤੇ ਆਪਣੇ ਚੇਲਿਆਂ ਨੂੰ ਸਸ਼ਕਤੀਕਰਨ ਕਰਨ ਲਈ ਵਰਤੋਂ ਕੀਤਾ? ਅੱਠਵਾਂ, ਕੀ ਤੁਸੀਂ ਸਵੈ ਸੇਵਾ, ਸਵੈ ਵਾਧੇ ਅਤੇ ਸਵਾਰਥੀ ਭਾਵਨਾ ਦੇ ਜਾਲ ਵਿੱਚ ਫਸ ਚੁੱਕੇ ਹੋ? ਅਗਰ ਹਾਂ, ਤਾਂ ਤੁਹਾਡੇ ਵਰਦਾਨ ਨੂੰ ਵਧਾਉਣਾ ਅਤੇ ਤਿੱਖਾ ਕਰਨਾ ਸਵੈ ਸੇਵਾ ਕਿਵੇਂ ਬਣ ਗਿਆ? ਸਧਾਰਨ ਵਿਸ਼ਵਾਸੀਆਂ ਲਈ ਪਹਿਲਾ ਸਵਾਲ, ਇਸ ਅਧਿਆਇ ਨੂੰ ਪੜ੍ਹਨ ਤੋਂ ਪਹਿਲਾਂ ਕੀ ਤੁਸੀਂ ਪੰਜ ਪਰਤੀ ਸੇਵਕਾਈ ਦੇ ਅਭਿਸ਼ੇਕ ਅਤੇ ਵਰਦਾਨਾਂ ਨੂੰ ਆਪਣੇ ਜੀਵਨ ਵਿੱਚ ਦੁਹਰਾਉਂਦੇ ਹੋਏ ਦੇਖਿਆ ਹੈ? ਕੀ ਤੁਸੀਂ ਉਹਨਾਂ ਦੇ ਆਤਮਿਕ ਦਰਜੇ ਨੂੰ ਆਪਣੀ ਯੋਗਤਾ ਅਤੇ ਪਹੁੰਚ ਤੱਕ ਵੇਖਿਆ ਹੈ? ਸਵਾਲ ਦੂਜਾ, ਕਿਹੜਾ ਆਤਮਿਕ ਰੂਪ, ਚਰਿੱਤਰ ਗੁਣ ਤੁਹਾਨੂੰ ਪੰਜ ਪਰਤੀ ਸੇਵਕਾਈ ਦੇ ਵਰਦਾਨ ਅਤੇ ਅਭਿਸ਼ੇਕ ਦੇ ਯੋਗ ਬਣਾਉਂਦਾ ਹੈ? ਕੀ ਤੁਸੀਂ ਹੁਣ ਦੀ ਘੜੀ ਇਸ ਗੁਣ ਨੂੰ ਅਹਿਸਾਸ ਕਰ ਰਹੇ ਹੋ? ਤੀਜਾ, ਕੀ ਤੁਹਾਡੇ ਕੋਲ ਇੱਕ ਅਜਿਹਾ ਆਗੂ ਹੈ ਜੋ ਤੁਹਾਨੂੰ ਸੇਵਕਾਈ ਲਈ ਸਸ਼ਕਤੀਕਰਨ ਕਰਨ ਵਾਸਤੇ ਨਿਰੰਤਰ ਆਪਣੇ ਆਪ ਨੂੰ ਖਰਚ ਕਰਦਾ ਹੈ? ਅਗਰ ਨਹੀਂ, ਤਾਂ ਕੀ ਤੁਸੀਂ ਆਗੂ ਦੀ ਅਗਵਾਈ ਲਈ ਖੋਜ ਕੀਤੀ ਹੈ? ਤੁਸੀਂ ਕਿਵੇਂ ਉਪਯੋਗੀ ਢੰਗ ਨਾਲ ਪੰਜ ਪਰਤੀ ਸੇਵਕਾਈ ਨੂੰ ਆਤਮਿਕ ਵਾਧੇ ਅਤੇ ਸੇਵਕਾਈ ਨੂੰ ਸਸ਼ਕਤੀਕਰਨ ਕਰਨ ਲਈ ਆਪਣੇ ਆਪ ਨੂੰ ਸਮਰਪਣ ਕਰ ਸਕਦੇ ਹੋ? ਚੌਥਾ, ਕੀ ਤੁਸੀਂ ਆਪਣੇ ਆਪ ਨੂੰ ਅਭਿਸ਼ਿਕਤ ਸਮਝਦੇ ਹੋ? ਤੁਸੀਂ ਅਭਿਸ਼ਿਕਤ ਹੋ ਜਾਂ ਨਹੀਂ, ਇਸ ਵਾਸਤੇ ਤੁਸੀਂ ਕਿਹੜਾ ਆਤਮਿਕ ਮੁਲਾਂਕਣ ਤੈਅ ਕਰਦੇ ਹੋ? ਪੰਜਵਾਂ, ਕੀ ਤੁਸੀਂ ਪਰਮੇਸ਼ਵਰ ਦੇ ਵਰਦਾਨਾਂ ਅਤੇ ਅਭਿਸ਼ੇਕ ਦੇ ਭੁੱਖੇ, ਪਿਆਸੇ ਅਤੇ ਚਾਹੁਣ ਵਾਲੇ ਹੋ? ਕੀ ਤੁਸੀਂ ਮਸੀਹ ਦਾ ਅਨੁਸਰਣ ਕਰਨ ਵਿੱਚ ਆਤਮਿਕ ਜਾਗਰੂਕਤਾ ਦਾ ਅਹਿਸਾਸ ਕਰਦੇ ਹੋ? ਜਾਂ ਆਤਮਿਕ ਮੌਤ ਦਾ ਸਸ਼ਕਤੀਕਰਨ ਵਿੱਚ ਤੁਹਾਨੂੰ ਕਿਹੜੀ ਚੀਜ਼ ਰੁਕਾਵਟ ਪਾਉਂਦੀ ਹੈ? ਛੇਵਾਂ, ਆਪਣੇ ਆਪ ਨੂੰ ਤਿਮੋਥੀਅਸ ਸਮਝੋ। ਕੀ ਤੁਹਾਡੇ ਜੀਵਨ ਵਿੱਚ ਪੌਲੁਸ ਹੈ? ਕੀ ਤੁਸੀਂ ਹੁਣ ਦੀ ਘੜੀ ਵਿੱਚ ਭਰੋਸੇਯੋਗ ਆਦਮੀਆਂ ਔਰਤਾਂ ਲਈ ਆਪਣੇ ਆਪ ਨੂੰ ਖਰਚ ਕਰ ਰਹੇ ਹੋ? ਅਗਰ ਨਹੀਂ, ਤਾਂ ਸੋਚੋ ਤੁਹਾਡਾ ਪੌਲੁਸ ਕੌਣ ਹੋ ਸਕਦਾ ਹੈ ਅਤੇ ਸਸ਼ਕਤੀਕਰਨ ਦੀ ਇਸ ਲੜੀ ਵਿੱਚ ਕਿਹੜੇ ਭਰੋਸੇਯੋਗ ਆਦਮੀ ਅਤੇ ਔਰਤਾਂ ਹੋ ਸਕਦੇ ਹਨ?